शुद्ध और सुखायण विधि नाल समझ विचार के अपने अपने जीवन में गुरमत अनुसारी बना सकिए। और आप जी के ग्रंथ दसना यह भी वाजब बनता है कि अज निरंकारी नरमणी ग्रोत साहिब श्री गुरु नानक देव महाराज जी के शेरे ज्योति स्वरूप मेरी पीरी दे मालक साहिब श्री गुरु हरगोबिंद साहब महाराज जी का गुरगद्दी दिवस पुरब है और आप सरबत संगतान में कुटान कोट मुबारक आओ सतगुरां की असीस लेंदियां बड़े प्यार अदब सत्कार के साथ उच्चारण करिए जी सतनाम वाहिगुरु साहिब जी
सतनाम श्री वाहिगुरु साहिब जी तनासरी महला चौथा
अदब पावन मुख वाक सोधी सुल्तान चौथे पातशाह साहिब श्री गुरु रामदास महाराज जी की पावन रसना तो राग तनासरी के अंदर उच्चारण किया हुआ पंजवा शब्द है जो साहिब श्री गुरु ग्रंथ साहब महाराज जी के मुबारक अंग 668 के उपर शोभनीक है। और अज दे अमृत रस पर पीर बचना दे रही धन श्री गुरु ग्रंथ साहब महाराज जी ने समुची मानवता के उपर कृपा करदिया हुआ सर्वसांझा उपदेश देंदिया हुआ असल जीवन में बड़े ही प्यार दे नाल और बड़े ही सरल बड़े सुखायण शब्दों के राही समझाने का महान उपकार किया है कि भाई जो जिज्ञासु है जिस दे मन के अंदर अपने प्यारे की खिच बनी हुई है तो जो उस प्यारे के प्रेम रंग में रत्या हुआ है मन के अंदर खुशी भी है कि मैनू मेरे गुरु परमेश्वर के प्रेम मिलाप की प्राप्ति हुई है पर मन के अंदर इस गल का भी थोड़ा जिहा तौखला बनया रहा है सह बनया रहा है भावें होंगे ना ही कि यह जोड़ा संयोग बनया कि मुड़ वजोग ना बदल जाए कि मेरी लिंग निरंकार नाल टुट ना जाए मेरा गुरु के नाल बड़ा प्यार बनया गुरु ने मेरे पर बड़ा यकीन है बड़ा भरोसा है कि तो मेरे कोई एवजा स्टैप ना पुटिया जाए कि मैं गुरु दजरों में डिग पव मैं उसके प्रेम आनंद मानन उगे होना रह जाव फिर अंदरली जिस तरह की बहबलता बनी होंगी है जिस वाल भी साडा स्नेह होंदा मुहब्बत होंगी है प्यार होंदा यही होंदा है कि यह हस्ती हर वेले मेरिया अखा के सामने रहे और हर वेले मैं ये दीदार प्यार तो शुभ विचार का पात्र बनता रहा जिवें जिवें साडे मन के अंदर इस तरह की खिच बनती है इस तरह की तीव्रता बढ़ती है तो अपने इष्ट दे हजूर जिहड़ा जिज्ञासु है वह बेनती करता है उतरला लैंदा है जिवें गुरु का सिख जिहड़ा है वह बड़े ही भावपूर्त ढंग के नाल बड़ी श्रद्धा भावना के नाल उच्चारण करता है कि दर्शन देख जीवा गुर तेरा पूर्ण कर्म हो प्रभु मेरा हे वाहगुरु जी ऐसी बख्शिश वरता दे मैं तुहाडा दीदार प्राप्त हो जाए मैं तुहाडे प्यार का पात्र बन जावा ते एक नाल मेरी बेनती भी है यह बेनती सुन प्रभ मेरे देह नाम कर अपने चेहरे मैं अपना सेवक जान के अपने नाम की दात भी बख्श और साडे तन की भुख भी होंगी है साडे मन की भुख भी होंगी है और तन की खुराक जोड़ा साडा बाहरला भोजन है तो मन की खुराक आत्मा की खुराक जोड़ी है वह भजन है प्रभु प्यारे की इबादत है और वाहिगुरु अकाल पुरख जोड़ा है ਇਹ ਸਾਡੇ ਹਿਰਦੇ ਨੂੰ ਠੰਡਕ ਪਹੁੰਚਾਉਣ ਵਾਲਾ ਉਸਦਾ ਨਾਮ ਜਿਹੜਾ ਹੈ ਇਸ ਜਗਤ ਜਲੰਦੇ ਨੂੰ ਠਾਰਨ ਦੀ ਸਮਰੱਥਾ ਰੱਖਦਾ ਹੈ। ਔਰ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤੱਤਾ ਲੈ ਨੂੰ ਉਭਾਰ। ਇਸ ਤਰ੍ਹਾਂ ਦੀ ਪਿਆਸ ਲੱਗੀ ਹੋਵੇ ਤੇ ਉਸ ਪਿਆਸ ਦੇ ਵਿੱਚ ਬਹਿਬਲ ਹੋਇਆ ਗੁਰੂ ਕਾ ਪਿਆਰਾ ਜਿਗਿਆਸੂ ਰੱਬੀ ਰੰਗ ਵਿੱਚ ਰੱਪਿਆ ਹੋਇਆ ਇੱਕ ਤਰਲਾ ਲੈਂਦਾ ਹੈ। ਜਿਵੇਂ ਅੱਜ ਦੇ ਸ਼ਬਦ ਦਾ ਰਹਾਉ ਵਾਲਾ ਬੰਦ ਹੈ ਔਰ ਤੀਸਰਾ ਹੀ ਬਖਸ਼ਿਸ਼ ਵਰਤਾਈਏ ਕਿ ਹਰ ਦਿਨ ਰਹਿ ਨਾ ਸਕੋ ਇੱਕ ਰਾਤੀ, ਇੱਕ ਰੱਤੀ ਮਾਤਰ ਵੀ ਸਮਾਂ ਜਿਹੜਾ ਹੈ ਮੈਂ ਆਪਣੇ ਪਿਆਰੇ ਦੇ ਦਦਾਰ ਪਿਆਰ ਤੋਂ ਬਿਨਾਂ ਨਹੀਂ ਰਹਿ ਸਕਦੀ। ਜ਼ੀਰ ਰੂਪ ਇਸਤਰੀ ਨੇ ਤਰਲਾ ਲੈਂਦੀ ਹੈ। ਹਰ ਦਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਦਿਨ ਅਮਲਾ ਹੈ ਅਮਲੀ ਮਰ ਜਾਈ ਹੈ ਤੇ ਹਰ ਦਿਨ ਹਮ ਮਰ ਜਾਤੀ ਰਹਾਓ। ਬੜੀ ਪਿਆਰੀ ਜੀ ਔਰ ਸਿੱਧੀ ਜੀ ਉਦਾਹਰਣ ਦਿੰਦਿਆਂ ਹੋਇਆ, ਜਿਵੇਂ ਕੋਈ ਅਮਲ ਕਰਦਾ ਹੋਵੇ, ਕੋਈ ਵੀ ਨਸ਼ਾ ਕਰਦਾ ਹੋਵੇ, ਇੱਥੇ ਮੈਂ ਬੇਨਤੀ ਕਰਦੇ ਹਾਂ ਗੁਰਮਤ ਦੇ ਵਿੱਚ ਹਰ ਇੱਕ ਨਸ਼ਾ ਵਿਵਰਜਿਤ ਹੈ ਕਿਉਂਕਿ ਗੁਰੂ ਦਾ ਹੁਕਮ ਹੈ ਗੁਰਮਤ ਮਦ ਦੇ ਪੀਰ ਤੇ ਬਿਖਲੀ ਪਤ ਕਮਲੀ ਨਾਮਰ ਸਾਇਣ ਜੋਰ ਤੇ ਨਾਨਕ ਸੱਚ ਅਮਲੀ। ਕੇਵਲ ਇੱਥੇ ਉਦਾਹਰਣ ਦਿੱਤੀ ਹੈ ਕਿ ਜਿਵੇਂ ਕੋਈ ਬੰਦਾ ਅਮਲ ਕਰਨ ਵਾਲਾ ਹੈ, ਨਸ਼ਾ ਕਰਨ ਵਾਲਾ ਹੈ ਤੇ ਥੋੜ੍ਹੀ ਦੇਰ ਵਾਸਤੇ ਉਹਨੂੰ ਅਮਲ ਨਾ ਮਿਲੇ, ਨਸ਼ਾ ਨਾ ਮਿਲੇ ਤੇ ਉਹ ਤੋੜ ਖੋਹ ਦਾ ਸ਼ਿਕਾਰ ਹੋ ਜਾਂਦਾ ਹੈ, ਉਹਦੇ ਅੰਦਰ ਘਬਰਾਹਟ ਪੈਦਾ ਹੋ ਜਾਂਦੀ ਹੈ। ਕਹਿੰਦੇ ਇਸੇ ਹੀ ਤਰ੍ਹਾਂ ਸਾਨੂੰ ਪ੍ਰਭੂ ਪਿਆਰੀ ਦੇ ਨਾਮ ਦਾ ਨਸ਼ਾ ਹੈ ਔਰ ਜਿਸ ਵੇਲੇ ਅਸੀਂ ਨਾਮ ਨੂੰ ਜਪਦੇ ਹਾਂ ਉਹਦੇ ਨਾਲ ਸਾਡੇ ਹਿਰਦੇ ਨੂੰ ਠੰਡਕ ਮਿਲਦੀ ਹੈ, ਹਿਰਦੇ ਦੇ ਵਿੱਚ ਖੇੜਾ ਬਣਦਾ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਦੇ ਪਹਿਲੇ ਬਾਣੀ ਦੇ ਪਾਠ ਨੂੰ ਆਪਾਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰਦੇ ਹਾਂ।
ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੇ।
ਜੋ ਹਰ ਹੈ, ਜੋ ਹਰੀ ਵਾਹਿਗੁਰੂ ਅਕਾਲ ਪੁਰਖ ਹੈ, ਉਹ ਇੱਕ ਸੁਆਂਤੀ ਬੂੰਦ ਦੇ ਨਿਆਈ ਹੈ, ਬਲਕਿ ਅਸੀਂ ਉਹਦੀ ਤੁਲਨਾ ਨਹੀਂ ਕਰ ਸਕਦੇ। ਕੇਵਲ ਜਿਵੇਂ ਅਸੀਂ ਆਪਣੇ ਅੰਦਰਲੀ ਭਾਵਨਾ ਨੂੰ ਪ੍ਰਗਟਾਉਣ ਵਾਸਤੇ ਅਸੀਂ ਸ਼ਬਦ ਵਰਤਦੇ ਹਾਂ, ਅਗਰ ਸਾਨੂੰ ਇਹ ਸੁਆਮੀ ਸਾਡੇ ਮਾਲਕ ਵਾਹਿਗੁਰੂ ਜੀ ਦੇ ਨਾਮ ਦੀ ਇਹ ਕਣੀ ਮਿਲ ਜਾਵੇ, ਸੁਆਂਤੀ ਬੂੰਦ ਮਿਲ ਜਾਵੇ ਤੇ ਸਾਡੀ ਇਹ ਜੁਗਾਂ ਜੁਗੰਤਰਾਂ ਦੀ ਲੱਗੀ ਹੋਈ ਭੁੱਖ, ਲੱਗੀ ਹੋਈ ਤ੍ਰੇਹ ਜਿਹੜੀ ਹੈ ਦੂਰ ਹੋ ਜਾਵੇਗੀ। ਅਸੀਂ ਇੱਕ ਪਪੀਹੇ ਦੀ ਨਿਆਈ ਹੈ, ਇੱਕ ਚਾਤ੍ਰਿਕ ਦੀ ਨਿਆਈ ਹੈ ਔਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਅਸੀਂ ਕਈ ਵਾਰ ਪੜ੍ਹੇ ਔਰ ਸ੍ਰਵਣ ਕੀਤੇ ਨੇ, ਅੱਗੇ ਵੀ ਪੜ੍ਹਨੇ ਔਰ ਸ੍ਰਵਣ ਕਰਨੇ ਨੇ ਕਿ ਬੱਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਜਿਵੇਂ ਇੱਕ ਪਪੀਹਾ ਪੰਛੀ ਜਿਹੜਾ ਹੈ ਉਹ ਤੜਕ ਸਾਰ ਵੇਲੇ ਜਿਹੜਾ ਵਾਹਿਗੁਰੂ ਦੇ ਹਜ਼ੂਰ ਬੇਨਤੀ ਕਰਦਾ ਹੈ, ਤਰਲਾ ਲੈਂਦਾ ਹੈ ਕਿ ਮੀਂਹ ਪਵੇ ਤੇ ਮੈਨੂੰ ਸੁਆਂਤੀ ਬੋਲ ਦੀ ਪ੍ਰਾਪਤੀ ਹੋ ਜਾਵੇ। ਇਸੇ ਹੀ ਤਰ੍ਹਾਂ ਅੰਮ੍ਰਿਤ ਵੇਲਾ ਸੱਤ ਨੌ ਵਡਿਆਈ ਵਿਚਾਰ ਜਾਂ ਚਾਹ ਲਾਉਂਦੇ ਉੱਠ ਨਾਮ ਜਪ ਨਿਸ ਬਾਸਰ ਆਰਾਬ ਕਰ ਹੈ ਤੁਜੇ ਨਾ ਵਿਆਪਲ ਨਾਨਕ ਮੁੱਢੀ ਉਪਾਜ। ਗੁਰੂ ਕਾ ਸਿੱਖ ਵੀ ਤਰਲੇ ਲੈਂਦਾ ਹੈ, ਉਹ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ। ਵੈਸੇ ਬਾਣੀ ਅਸੀਂ ਕਿਸੇ ਵੀ ਸਮੇਂ ਪੜ੍ਹ ਸਕਦੇ ਹਾਂ, ਪਰੰਤੂ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲੈਣੀ ਅਤਿਅੰਤ ਜ਼ਰੂਰੀ ਹੈ। ਕਹਿੰਦੇ ਬਾਬੀ ਹੈ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੇ ਪੁਕਾਰ, ਮੇਕੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਵਾਹਿਗੁਰੂ ਅਕਾਲ ਪੁਰਖ ਆਪ ਗੁਰੂ ਰੂਪ ਬੱਦਲ ਹੋ ਕੇ ਆਉਂਦਾ ਹੈ। ਜਿਵੇਂ ਬੱਦਲ ਦੇ ਵਿੱਚੋਂ ਕਣੀਆਂ ਜਿਹੜੀਆਂ ਵਰਸਦੀਆਂ ਨੇ, ਇਸੇ ਤਰ੍ਹਾਂ ਗੁਰੂ ਦੇ ਹਿਰਦੇ ਅੰਦਰ ਜਿਹੜਾ ਅੰਮ੍ਰਿਤ ਦਾ ਚਸ਼ਮਾ ਹੁੰਦਾ ਹੈ, ਇਹ ਜਦੋਂ ਨਾਮ ਦੀਆਂ ਕਣੀਆਂ ਵਰਸਦੀਆਂ ਨੇ ਤੇ ਉਹਦੇ ਨਾਲ ਹਿਰਦੇ ਨੂੰ ਠੰਡ ਪੈਂਦੀ ਹੈ। ਮੇਗੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਫਿਰ ਅਸੀਂ ਪੜ੍ਹਦੇ ਹਾਂ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜਨ ਸਭ ਸੁਖੀ ਵਸਾਇਆ। ਇਹਦੇ ਨਾਲ ਮੀਂਹ ਪੈਣ ਨਾਲ ਧਰਤੀ ਦੀ ਤਪਸ਼ ਖਤਮ ਹੋ ਜਾਂਦੀ ਹੈ, ਫਸਲ ਤੇ ਹਰਿਆਵਲ ਆ ਜਾਂਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਰੂਪੀ ਕਣੀਆਂ ਜਦੋਂ ਸਾਡੇ ਹਿਰਦੇ ਵਿੱਚ ਪੈਂਦੀਆਂ ਨੇ, ਫਿਰ ਸਾਡਾ ਈਰਖਾ ਦੁਵੈਸ਼ ਸਾਰੇ ਦੇ ਵਿੱਚ ਹਰ ਵੇਲੇ ਸੜ ਬਣ ਗਿਆ ਮਨ, ਸਾਡਾ ਹਿਰਦਾ ਜਿਹੜਾ ਹੈ ਉਹ ਠੰਡਾ ਠਾਰ ਹੋ ਜਾਂਦਾ ਹੈ ਔਰ ਸਾਡੀ ਪਿਆਸ ਹੋਰ ਕਿਸੇ ਢੰਗ ਦੇ ਨਾਲ ਮੁੱਕ ਵੀ ਨਹੀਂ ਸਕਦੀ। ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਇਹ ਰਸਨਾ, ਤੂੰ ਅਨਰਸ ਰਾਤ ਰਹੀ तेरी प्यास न जाए, प्यास न जाए वोट कितै, जे चर हर रस पल्ले न पाए। इस वास्ते बेनती कीती है कि हे वाहिगुरु अकाल पुरख जीओ, तुसी कृपा करो, तुसी कृपा करो कि अपने नाम की स्वामती बूंद जिहड़ी है सानू मिल जाए। असी तेरे सेवक, असी तेरे पापी है जिहड़े ने, वह इस गल की पुकार कर रहे हो, बेनती कर रहे हाँ।
हर हर कृपा करहु प्रभु अपने, मुख देवो हर निम खाते।
देखो किड्डे प्यार वाले और किड्डे तरले वाले ते किड्डे शरदा वाले शब्द वरते ने, हे वाहिगुरु अकाल पुरख जीओ, हे मेरे हरि जीओ, ऐसी कृपा कर दिओ, ऐसी बख्शिश वरता दिओ, भावे एक निमख मात्र ही समा मिल जाए मैनू इस बूंद नू चखण दा। क्योंकि रसना जपे ना नाम, तिल तिल कर कटिया, हर हों जब विसरे गोबिंद राए, दिनो दिन कटिए। सानू सिद्ध मिलती है कि असी रोजाना यह बेनती करिया करिए कि ऐ मेरे दाता, ऐ मेरे वाहगुरु जी, ऐसी कृपा कर दे। यह जेड़ा अमृत का चश्मा, जिन्निया भी एक परम रूहां रब्बी रंग विच रतियां होईयां प्रभु नूं, जिन्हां दे हिरदिया अंदर अमृत का चश्मा फुटिया, उन्होंने इस अमृत के चश्मे में शब्दी जामा पहनाया। और धन श्री गुरु ग्रंथ साहिब महाराज जी के बाणी रूप दे विच किते ये बाणी जिहड़ी है, बाणी गुरु, गुरु है बाणी विच, बाणी अमृत सारे, गुर बाणी का है सेवक जन माने प्रतख गुरु निस्तारे, किते इस नाम रूपी अमृत दे चश्मे दे विचों एक निमख मात्र गुरु का शब्द जिहड़ा है मेरी रसना ते आ जावे, मेरे हिरदे विच वस जावे।
हर दिन रह न सको एक राते,
क्योंकि मैं प्रभु प्यारे दे नाम तो बिना, आप जी दे दरबार प्यार तो बिना एक रत्ती मात्र भी नहीं रह सकती, थोड़ा जिन्ना भी। जिवें असी सतगुरां दे अमृत बचन पढ़ते हाँ, आखां जीवा विसरै मर जाऊं, आखण औखा साचा नाओ, साचे नाम की लागा भूख, उत भूखे खाए चलिया दूख, सो क्यों विसरा मेरी माए, साचा साहिब साचे नाए। जदों असी यह बेनती करते हाँ, तरला लेने कि हे वाहिगुरु अकाल पुरख जी, मैं रती मात्र भी थोड़ा जिन्ना समा भी जिहड़ा है वह आप जी के दरबार प्यार तो बिना नहीं कट सकता, नहीं कट सकती, कृपा करो हर वेले मेरी रसना के उपर आप जी के शुकराने वाले बोल आ जाण, बल्कि मैं उठद बहद सौद जागद हर वेले आप जी के नाम को चेते रखा।
ज्यों बिन अमला अमली मर जाई है, त्यों हर बिन हम मर जाते।
पातशाह जो कोई अमल करने वाला उन्होंने अमल ना मिले तो अमल तो बिना बिलकद तड़फद, इंज लगता है जिमें मैं मौत में नेड़े देख रहा हो। मेरे सच्चे पातशाह जी, जदों भी तुहाडे नाम तो मैं दूर होवां, तो सच्ची गल यह है कि मैं आप जी के प्यार वाले पासे तो, आप जी के याद वाले पासे तो मर जाती हाँ। तुसी मैनूं आत्मक जीवन प्रदान करो, ऐसा जीवन मिल जाए जिहदे नाल मैं आत्मक तौर पर कभी मरां ना, क्योंकि एक मौत होंदी है शरीर की, एक तन की मौत होंदी है, मन की मौत ही। ऐसे मौत के कंसैप्ट में असीं विचारना होगी काफ़ी लम्मा चौड़ा है, और शरीर की मौत एक बार ही होंदी है, परंतु मानसिक तौर पर असीं दिहाड़ी दे विच पता ही नहीं किन्नी क वार मरदे और जन्मदे हां। जब रब चेते आ शुकराना करते हाँ, असी जीते हाँ, रब्बी याद में जो असी भुला के मयावी पदार्थों के मुँह में खचत हो जाने, उदो असी परमेश्वर के नाम वाले पास तो मर जाने। एक होंगे मन में मारना, जिमें दुनियावी पदार्थों वाले पास तो मन में होर लेना कि नहीं भाई मैं तो इस मन में होरिया होया, मेरा तो मन मरिया हुआ, मेरा तो मन भरिया हुआ। इस वास्ते सानू समझन की जरूरत है कि आत्मक जीवन वास्ते प्रभु प्यारे दे नाम की अत्यंत जरूरत बनी रही है। हे मेरे पातशाह जी, कृपा करो, कि मैं आप जी दे नाम सिमरन विच लागे इस प्रेम आनंद नूं मान सका
रहाउ।
सो रहाउ वाला बंद जिस भी शब्द विच आउंदा है यह समझण की जरूरत है कि यह सारे शब्द का केंद्री पाव हुंदा है। यह पावन पंक्तियां जिन्हां तों बाद विच रहाउ शब्द आउंदा है यह बंद सारे शब्द का केंद्री भाव हुंदा है बल्कि सारे शब्द का मजबूर हुंदा है ते संगीत की दुनिया अंदर इनू सथाई वाली पंक्ति कहा जाता है। इस वास्ते जिहड़े सुगड़ सियाणे विद्वान पुरख ने गुरु घर के कीर्तन ने कथावाचक ने उन्हां वल्लों यह दस्या समझाया जाता है कि जदों भी असीं शब्द का कीर्तन जां कथा विख्यान करना होवे ते रहाउ वाले बंद नूं ही आधार बना के चलना चाहीदा है।
महार सरवर आते अगाह हम लह न सकह अंत माती।
मतलब कई बार असीं ना भुलेखा खा जांदे आ, सानूं थोड़ी जी बख्शिश प्राप्त होवे ना असीं रब दा ही अंत लैण तुर पैंदे आ, रब का ही अंत लैन तुर पैंदे। गुरमुखों ना तो रब का अंत पाया जा सकता ते ना सानू एहो जी कोई हीन हुज्जत करनी चाहिए है, क्योंकि जे सब मिलकर आखण पाए वड्डा ना होवे घाट ना जाए। जिथे असीं पढ़दे हाँ उत्थे मेरे सतगुरां दे अमृत बोल भी ने कि अंत को चाहण जोग गए सो आए अंत गवाए। एक लून की डली कहे कि मैं समुद्र के तल का अंत पालवा तो वो बेसमझी है, क्योंकि जदों तक वो थल पर जाएगी तल पर जाएगी उदों तक वो उखर जाती है। इस वास्ते जदों तक असी कहांगे असी रब का अंत पालिए रब का अंत नहीं पवेगा बल्कि साडा अंत हो जाएगा। इस गल नूं समझण की जरूरत है। मैं कई बार बेनती करता हूं ना तो वाहिगुरु अकाल पुरख जी का अंत पै सकता है तो ना ही शब्द स्वरूप वाहिगुरु अकाल पुरख जिहड़े दा धन गुरु ग्रंथ साहिब महाराज की बाणी का कोई अंत पै सकता है। ठीक है कुछ पढ़े लिखे साडे भैण भाई पी एच डी करते हैं वक् वक् बाणियों के उपर, मुबारक है चंगी गल है स्टडी कर लैनी, पर कभी हिक ठोक के यह नहीं कह सकते कि असी इस बाणी का अंत पा लिया है। जो मैं महसूस होंगे भावें कोई किड्डा भी अपने आप को आलम फाजल कहता हो चोटी के विद्वाना की गिनती में आता हो नाम वर्क आता हो पर गुरबाणी का अंत नहीं पै सकता, क्योंकि गुरबाणी जिहड़ी है यह वाहिगुरु अकाल पुरख जी का शब्द स्वरूप है। और बहुत सारे लोग इस तरह के जिहड़े ने यतन करते हैं पर धन गुरु रामदास महाराज तुहानू मैनू यह गल समझा रहे हैं कि यह मेरे प्यारे गुरसिखो अपने वाहिगुरु के हजूर बेनती करया करो तुम हर सरवर अत अगा हे वाहिगुरु अकाल पुरख जी तू बड़ा ही डूंघा सागर है, तू तो ज्ञान का सागर है, तेरी डूंघाई मापी नहीं जा सकती, तू किड्डा कवड्डा है अंदाजा भी नहीं लाया जा सकता। तुम हर सरवर अत अगह हम लहे ना सके अंत माती। असी तेर मात्र भी जिवें कह लिए थोड़ा जिन्ना भी तेरा अंत नहीं पा सकते, असी किन्ना अंत पा लेंगे। विद्वाना के बोल ने कहते मन में एक मिश्री का पहाड़ है, जिन्नी किसी के कोल समर्था है बंदा जाता है पंड बन लेंदा है किसी बर्तन में पा लेंदा है जो कोई कोल साधन लग लेंदा है, पर निकी जी कीड़ी जिहड़ी है वो जिन्नी क समर्था उन्ना कु टुक तुर पैंदी है। इस तरह आप अपनी बुद्ध है जीती वर्णत भिन्न भिन्न तुह तेती, बल्कि रब का अंत नहीं पै सकता। और जेड़े वो प्यार मानने में भतीज गए इन्नी गल जरूर कहें कि कहबे को शोभा नहीं देखा ही प्रवान। गुरु किन्ना आनंद देता है, परमेश्वर के प्रेम अलाप के किन्ना सुकून है। भाई तुम आप गुरबाणी पढ़ के देखो, आप गुरबाणी सुन के देखो, आप गुरबाणी में समझ के अपने अमल में लिया के देखो, फिर पता लगेगा कि गुरु के प्रेम अलाप के किन्ना आनंद और किन्ना सुकून है। असी तिल मात्र भी उसका अंत नहीं पा सकते।
तू परा परा अपरंपर स्वामी मित जान हो आपन गाती।
मेरे वाहिगुरु अकाल पुरख जी तू परे तू परे है, तू परे तू परे है, तेरा कोई अंत नहीं पा सकता, तू बेअंत है, तू आप ही है जेड़ा अपनी अवस्था का अंदाजा ला सकता है। सब सुरती मिल सुरत कमाई, सब कीमत मिल कीमत पाई, ज्ञानी ध्यानी गुर गुर हाई, कह ना जाई तेरी तिल वड्याई। ਜੇ ਸਭ ਮਿਲਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ। हे वाहिगुरु अकाल पुरख तू कि वड्डा है तेरी की अवस्था है ये बारे तू आप ही जान सकता है। किसी बंदे दे कोल इन्नी पावर नहीं है ताकत नहीं है जेड़ा इस गल का अंदाजा ला सकता होगा।
हर के संत जना हर जपे गुर रंग चलूला राते।
जेड़े वाहिगुरु अकाल पुरख जी दे संत जन सन ਜਿਨ੍ਹਾਂ ਨੇ ਆਪਣੀਆਂ ਮਨ ਬਿਰਤੀਆਂ ਨੂੰ ਸਾਧਿਆ ਹੋਇਆ ਸੀ ਜਾਂ ਸਾਧਿਆ ਹੋਇਆ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਾਂ ਅਸੀਂ ਇੰਝ ਕਹਿ ਲਈਏ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀਏ ਜਮ ਕੰਕਰ ਨੇੜ ਨਾ ਆਵਈ ਫਿਰ ਬਹੁੜ ਨਾ ਮਰੀਏ। ਐਸੇ ਜੋ ਸੰਤ ਜਨਮੇ ਸਾਧੂ ਪੁਰਖ ਨੇ ਗੁਰਮੁਖ ਗੁਰਸਿੱਖ ਪਿਆਰੇ ਨੇ ਜਿਨ੍ਹਾਂ ਨੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਨੂੰ ਜਪਿਆ ਹੈ। ਹੇ ਮੇਰੇ ਪਾਤਸ਼ਾਹ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਹੈ ਉਹ ਤੇਰੇ ਪ੍ਰੇਮ ਰੰਗ ਦੇ ਵਿੱਚ ਬੜੇ ਗੂੜੇ ਰੰਗ ਵਿੱਚ ਰੱਪੇ ਗਏ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਹੜਾ ਸਗਲ ਵਸਤਾ ਕੇ ਜਾਕਾ ਸਤਿਗੁਰ ਪੂਰਾ। ਉਹ ਪ੍ਰਭੂ ਪਿਆਰੇ ਦੇ ਪ੍ਰੇਮ ਰੰਗ ਦੇ ਵਿੱਚ ਰੱਤੇ ਗਏ।
ਹਰ ਹਰ ਭਗਤ ਬਣੇ ਅਤ ਸੁਭਾ ਹਰ ਜਪੂ ਤਮ ਪਾਤੇ।
ਇਸੇ ਹੀ ਤਰ੍ਹਾਂ ਹਰ ਹਰ ਭਗਤ ਬਣੇ ਅਤ ਸੁਭਾ ਹਰ ਜਪਿਓ ਉੱਤਮ ਪਾਤੀ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਇੱਕ ਤੇ ਉਹਨਾਂ ਦੀ ਦੀਨ ਦੁਨੀਆਂ ਦੇ ਅੰਦਰ ਸੁਭਾ ਬਣੀ, ਉਹਨਾਂ ਦਾ ਮੁਖੜਾ ਸੁਰਖਰੂ ਹੋਇਆ, ਉਹਨਾਂ ਦੀ ਇੱਜ਼ਤ ਬਣੀ, ਉਹਨਾਂ ਦੀ ਰਿਸਪੈਕਟ ਬਣੀ। ਦੇਖੋ ਜਦੋਂ ਵੀ ਅਸੀਂ ਕਦੇ ਗੁਰ ਅਸਥਾਨ ਤੇ ਜਾਂਦੇ ਹਾਂ ਸਤਸੰਗਤ ਵਿੱਚ ਮਿਲ ਬੈਠਦੇ ਹਾਂ, ਮੈਂ ਕੇਵਲ ਛੋਟੀ ਜਿਹੀ ਉਦਾਹਰਨ ਦੇਣ ਲੱਗਾ ਹੈ, ਤੇ ਤੁਸੀਂ ਦੇਖਿਆ ਹੋਵੇਗਾ ਜਦੋਂ ਵੀ ਕੋਈ ਬੁਲਾਉਂਦਾ ਤੂੰ ਕਹੇਗਾ ਭੈਣ ਜੀ ਥੋੜ੍ਹਾ ਜਿਹਾ ਰਸਤਾ ਦੇ ਦਿਓ, ਭਾਈ ਸਾਹਿਬ ਜੀ ਥੋੜ੍ਹਾ ਜਿਹਾ ਰਸਤਾ ਦੇ ਦਿਓ। ਅਗਰ ਗੁਰੂ ਕੀ ਦੇਗ ਵਰਤਾਈ ਜਾਂਦੀ ਹੈ ਕਿੱਡੇ ਅਦਬ ਨਾਲ ਜਿਹੜਾ ਹੈ ਵਾਹਿਗੁਰੂ ਕਹਿ ਕੇ ਇਹ ਪ੍ਰਸ਼ਾਦ ਦਿੱਤਾ ਜਾਂਦਾ ਹੈ। ਤੇ ਜੇ ਸੱਚਮੁੱਚ ਅਸੀਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੇ ਆਸ਼ੇ ਮੁਤਾਬਕ ਪ੍ਰਭੂ ਪਿਆਰੇ ਦੇ ਨਾਮ ਨੂੰ ਜਪ ਕੇ ਗੁਰੂ ਦੇ ਆਸ਼ੇ ਮੁਤਾਬਕ ਜਿਵੇਂ ਗੁਰੂ ਕਹਿੰਦੇ ਗੁਰ ਕਹੇ ਸੋ ਕਾਰਕ ਮੈ ਜੀ ਦੇ ਧਾਰਨੀ ਬਣ ਜਾਈਏ ਤੇ ਉਹਦੇ ਨਾਲ ਸਾਡੀ ਹਰ ਪਾਸੇ ਸੋਭਾ ਵੀ ਹੋਵੇਗੀ, ਸਾਨੂੰ ਇੱਜ਼ਤ ਮਾਣ ਵੀ ਮਿਲੇਗਾ, ਸਾਨੂੰ ਦੀਨ ਦੁਨੀਆਂ ਦੇ ਅੰਦਰ ਜਿਹੜਾ ਹੈ ਅਦਬ ਸਤਿਕਾਰ ਮਿਲੇਗਾ। ਦੁਨੀਆਂ ਦਾ ਹਰ ਇੱਕ ਬੰਦਾ ਚਾਹੁੰਦਾ ਹੈ ਮੈਨੂੰ ਅਦਬ ਸਤਿਕਾਰ ਮਿਲੇ, ਪਰੰਤੂ ਇਹ ਅਦਬ ਸਤਿਕਾਰ ਬੰਦਿਆਂ ਦੇ ਕੋਲ ਚਾਹੁੰਦਾ ਹੈ, ਮਨੁੱਖਾਂ ਦੇ ਕੋਲ ਚਾਹੁੰਦਾ ਹੈ, ਇਹ ਪੈਸੇ ਨਾਲ ਚਾਹੁੰਦਾ ਹੈ, ਲੋਕਾਂ ਨੂੰ ਖਰੀਦ ਕੇ ਅਦਬ ਸਤਿਕਾਰ ਲੈਣਾ, ਆਪਣੀ ਇੱਜ਼ਤ ਕਰਵਾਉਣੀ, ਤੇ ਜਾਂ ਫਿਰ ਇਹਦੇ ਕੋਲ ਥੋੜ੍ਹਾ ਜਿਹਾ ਕੋਈ ਤਾਕਤ ਆ ਜਾਵੇ, ਇਹਦੀ ਸਰਕਾਰੀ ਦਰਬਾਰੇ ਪਹੁੰਚ ਹੋਵੇ, ਜਾਂ ਕਿਤੇ ਉੱਚੇ ਮਰਤਬੇ ਦੇ ਉੱਪਰ ਬੈਠਾ ਹੋਵੇ, ਇਹ ਫਿਰ ਆਪਣੇ ਜਿਹੜੇ ਜੂਨੀਅਰ ਹੁੰਦੇ ਨੇ ਜਿਹੜੇ ਆਪਣੇ ਤੋਂ ਥੱਲੇ ਹੁੰਦੇ ਨੇ ਉਹਨਾਂ ਨੂੰ ਦਬਕਾ ਕੇ ਵੀ ਆਪਣੀ ਇੱਜ਼ਤ ਕਰਵਾਉਣੀ ਚਾਹੁੰਦਾ ਹੈ। ਪਰੰਤੂ ਗੁਰਮੁਖੋ ਇਹ ਇੱਜ਼ਤ ਬਹੁਤੀ ਦੇਰ ਨਹੀਂ ਰਹਿੰਦੀ, ਕਿਉਂਕਿ ਜਿਸ ਪਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ। ਜੇ ਅਸੀਂ ਇੱਜ਼ਤ ਚਾਹੁੰਦੇ ਹਾਂ ਅਦਬ ਸਤਿਕਾਰ ਚਾਹੁੰਦੇ ਹਾਂ ਤੇ ਵਾਹਿਗੁਰੂ ਕੋਲੋਂ ਮੰਗਣਾ ਚਾਹੀਦਾ। ਔਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਤੁਹਾਨੂੰ ਮੈਨੂੰ ਆਪਾਂ ਸਾਰਿਆਂ ਨੂੰ ਸਮਝਾ ਵੀ ਦਿੱਤਾ ਹੈ ਕਿ ਭਾਈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਹਰ ਹਰ ਭਗਤ ਬਣੀ ਆ ਤੇ ਸੋਭਾ ਹਰ ਜਪਿਓ ਉੱਤਮ ਪਾਤੀ। ਅਗਰ ਤੁਸੀਂ ਵੀ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜ ਜਾਵੋ ਤੁਹਾਡੀ ਵੀ ਸੋਭਾ ਵਡਿਆਈ ਹੋਵੇਗੀ, ਔਰ ਤੁਸੀਂ ਵੀ ਦਾਨਿਆਂ ਪ੍ਰਦਾਨਿਆਂ ਵਿੱਚ ਆ ਜਾਵੋਗੇ, ਤੁਹਾਨੂੰ ਵੀ ਹਰ ਪਾਸੇ ਅਦਬ ਸਤਿਕਾਰ ਮਿਲੇਗਾ।
ਆਪੇ ਠਾਕੁਰ ਆਪੇ ਸੇਵਕ ਆਪ ਬਣਾਇਆ ਪਾਤੇ।
ਵਾਹਿਗੁਰੂ ਅਕਾਲ ਪੁਰਖ ਜਿਹੜਾ ਉਹ ਆਪ ਹੀ ਮਾਲਕ ਹੈ ਔਰ ਆਪ ਹੀ ਸੇਵਕ ਹੈ, ਕਿਉਂਕਿ ਸਾਰਿਆਂ ਦੇ ਵਿੱਚ ਵੱਸਦਾ ਹੈ, ਅਮੀਰ ਗਰੀਬ ਹਰੇਕ ਦੇ ਵਿੱਚ ਵੱਸਦਾ ਹੈ। ਠੀਕ ਹੈ, ਮੈਂ ਕਈ ਵਾਰ ਅਰਜ਼ ਕੀਤੀ ਹੈ, ਦੁਬਾਰਾ ਦੁਹਰਾਉਣ ਦੀ ਗੁਸਤਾਖੀ ਚਾਹਾਂਗਾ, ਕੁਝ ਸ਼ੈਤਾਨੀ ਦਿਮਾਗ ਵਾਲੇ ਲੋਕਾਂ ਨੇ ਭੋਲੀ ਭਾਲੀ ਮਾਨਵਤਾ ਨੂੰ ਵਰਨ ਵਿੱਚ ਵੰਡ ਦਿੱਤਾ ਔਰ ਵਰਨ ਵੰਡ ਵਿੱਚ ਵੰਡ ਕੇ ਕੁਝ ਅਧਿਕਾਰ ਜਿਹੜੇ ਸੀ ਉਹ ਥੋੜ੍ਹੇ ਥੋੜ੍ਹੇ ਦੂਜਿਆਂ ਨੂੰ ਦੇ ਦਿੱਤਾ, ਪਰੰਤੂ ਆਪ ਉਹ ਸਭ ਤੋਂ ਪਾਵਰਫੁਲ ਰਹੇ ਕਿ ਅਸੀਂ ਸਭ ਤੋਂ ਉੱਤਮ ਹਾਂ। ਜਿਵੇਂ ਕਹਿ ਲਈਏ ਉਹਨਾਂ ਨੇ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਇਸ ਤਰ੍ਹਾਂ ਜਿਹੜਾ ਸਮਾਜ ਸੀ ਜਿਹੜੀ ਮਾਨਤਾ ਸੀ ਉਹਨੂੰ ਵਰਨ ਵੰਡ ਵਿੱਚ ਵੰਡ ਦਿੱਤਾ ਔਰ ਵਿਪਰ ਜਿਹੜਾ ਸੀ ਤਜਾਰੀ ਬਣ ਗਿਆ ਤੇ ਜਿਹੜੇ ਖੱਤਰੀ ਸੀ ਇਹਨਾਂ ਨੂੰ ਰਾਜੇ ਬਣਾ ਦਿੱਤਾ। ਵਿਪਰ ਰਾਜੇ ਦੀ ਇੱਜ਼ਤ ਕਰਨ ਲੱਗ ਪਿਆ, ਰਾਜੇ ਦੀ ਸਲਾਹਤ ਕਰਨ ਲੱਗ ਪਿਆ ਕਿ ਜਿਹੜਾ ਰਾਜਾ ਹੁੰਦਾ ਉਹਦਾ ਹੁਕਮ ਪ੍ਰਜਾ ਨੂੰ ਮੰਨਣਾ ਚਾਹੀਦਾ ਹੈ, ਇਹ ਰੱਬ ਦਾ ਹੁਕਮ ਹੁੰਦਾ ਹੈ। ਤੇ ਰਾਜਾ ਕਹਿੰਦਾ ਜੇ ਤੁਸੀਂ ਕੁੱਝ ਦਾਨ ਪੁੰਨ ਕਰਨਾ ਹੈ ਤੇ ਬ੍ਰਹਮਣ ਨੂੰ ਕਰੋ, ਵਿਪਰ ਨੂੰ ਕਰੋ, ਤੂੰ ਮੈਨੂੰ ਮੁੱਲਾਂ ਕਹਿ, ਮੈਂ ਤੈਨੂੰ ਕਾਜੀ। ਇਸ ਤਰ੍ਹਾਂ ਜਿਹੜਾ ਸੀ ਦਬਾਅ ਵੱਧਦਾ ਗਿਆ, ਪ੍ਰਜਾ ਨੂੰ ਆਪਣੇ ਅਧੀਨ ਬਣਾਉਂਦਿਆਂ ਹੋਇਆਂ ਧਰਮ ਦੇ ਨਾਮ ਦੇ ਉੱਪਰ ਵੰਡ ਵਿਤਕਰੇ ਹੋਣੇ ਸ਼ੁਰੂ ਹੋ ਗਏ। ਇਸ ਜਗ੍ਹਾ ਦੇ ਅੰਦਰ ਇਹਨਾਂ ਮਾਨਵਤਾ ਨੂੰ ਸੰਤਾਪ ਭੋਗਣਾ ਪਿਆ ਜਿਹਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਭਗਤੀ ਲਹਿਰ ਉੱਠੀ ਔਰ ਉਹਨਾਂ ਨੇ ਹੱਕ ਸੱਚ ਦੀ ਆਵਾਜ਼ ਨੂੰ ਉਠਾਇਆ ਔਰ ਕਈ ਤਰ੍ਹਾਂ ਦੇ ਤਸੀਹਿਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਚਾਹੇ ਅਸੀਂ ਭਗਤ ਨਾਮਦੇਵ ਜੀ ਦੀ ਗੱਲ ਕਰੀਏ, ਚਾਹੇ ਅਸੀਂ ਭਗਤ ਕਬੀਰ ਸਾਹਿਬ ਜੀ ਦੀ ਗੱਲ ਕਰੀਏ, ਚਾਹੇ ਅਸੀਂ ਭਗਤ ਸਦਨਾ ਜੀ ਦੀ ਗੱਲ ਕਰੀਏ, ਚਾਹੇ ਭਗਤ ਰਵਿਦਾਸ ਜੀ ਦੀ ਗੱਲ ਕਰੀਏ, ਮੈਂ ਕੇਵਲ ਟੁੱਕ ਮਾਤਰ ਇੰਨੇ ਕੁ ਭਗਤ ਸਾਹਿਬਾਨ ਦਾ ਜ਼ਿਕਰ ਕੀਤਾ। ਔਰ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਠਾਰਨ ਵਾਸਤੇ ਇਹ ਤਨ ਕਰਕੇ ਸਰੀਰ ਦੇ ਵਿੱਚ ਆਉਂਦੇ ਨੇ ਔਰ ਸੱਚ ਦੀ ਗੱਲ ਕਰਦੇ ਨੇ ਤੇ ਜਿਸ ਦਿਨ ਤੋਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਬਲਕਿ ਜਿਸ ਦਿਨ ਤੋਂ ਉਹਨਾਂ ਨੇ ਇੱਕ ਓਂਕਾਰ ਦੀ ਗੱਲ ਕੀਤੀ ਔਰ ਜਿਸ ਦਿਨ ਤੋਂ ਉਹਨਾਂ ਨੇ ਜ਼ਨੂਬ ਪਾਉਣ ਤੋਂ ਇਨਕਾਰ ਕੀਤਾ ਔਰ ਜਿਸ ਦਿਨ ਤੋਂ ਉਹਨਾਂ ਨੇ ਅਗਨੀ ਬੇਦੀ ਨਾਲ ਲਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ, ਸੱਚਮੁੱਚ ਗੁਰਮੁਖੋ ਇੰਜ ਕਹਿ ਸਕਦੇ ਹਾਂ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਸੇ ਦਿਨ ਤੋਂ ਹੀ ਸਿੱਖੀ ਦੇ ਦੋਖੀ ਜਿਹੜੇ ਸੀ ਉਹ ਆਲੇ ਦੁਆਲੇ ਤੋਂ ਪਣਪ ਪਏ ਸੀ, ਆਲੇ ਦੁਆਲੇ ਤੋਂ ਪਣਪ ਪਏ ਸੀ। ਜਿਹੜੇ ਤਰ੍ਹਾਂ ਤਰ੍ਹਾਂ ਦੀ ਮਾਨਵਤਾ ਦੇ ਅੰਦਰ ਭਰਮ ਫੈਲਾਇਆ ਹੋਇਆ ਸੀ ਕਿ ਫਲਾਣਾ ਬੰਦਾ ਧਰਮ ਸਥਾਨ ਤੇ ਆ ਸਕਦਾ, ਦੂਜਾ ਨਹੀਂ, ਇਹ ਸ਼ੂਦਰ ਹੈ, ਇਹ ਜਿੱਤ ਨੇ ਪ੍ਰਾਪਤ ਨੋ, ਵੇਦ ਨੇ, ਸਿਮਰਤੀਆਂ ਨੇ, ਸ਼ਾਸਤਰ ਨੇ, ਪ੍ਰਾਣ ਨੇ, ਇਹ ਸੰਸਕ੍ਰਿਤ ਵਿੱਚ ਨੇ ਤੇ ਸੰਸਕ੍ਰਿਤ ਦੇਵਤਿਆਂ ਦੀ ਭਾਸ਼ਾ ਹੈ, ਕੇਵਲ ਬ੍ਰਾਹਮਣ ਪੜ੍ਹ ਸਕਦਾ। ਇਹ ਜਿਹੜੇ ਵੰਡ ਵਿਤਕਰੇ ਸੀ ਉਸ ਵੇਲੇ ਦੇ ਇਸ ਤਰ੍ਹਾਂ ਬਣਿਆ। ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰ ਪ੍ਰਚਾਰਕ ਦੌਰੇ ਵਿੱਢੇ ਔਰ ਇਹਨਾਂ ਦੇ ਅੰਦਰ ਮਾਨਵਤਾ ਨੂੰ ਸੱਚ ਦਾ ਰਸਤਾ ਵਿਖਾਇਆ, ਹੱਕ ਸੱਚ ਦੀ ਗੱਲ ਕੀਤੀ। ਉਸ ਵੇਲੇ ਦਾ ਜਿਹੜਾ ਰਾਜਸੀ ਪ੍ਰਭਾਵ ਸੀ ਉਹਦੇ ਜੋ ਬਣੇ ਹੋਏ ਕਾਨੂੰਨ ਸਨ ਜਾਂ ਧੱਕੇ ਸ਼ਰਮੀਆਂ ਸੀ ਉਹ ਵੀ ਖੁੱਲ੍ਹੇ ਆਮ ਬਿਆਨ ਕੀਤੀਆਂ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ ਗਹਿਣ ਬੈਠੇ ਸੁੱਤੇ ਚਾਕਰ ਨਹਿਬਾ ਪਾਈ ਨਕਾਓ ਰੱਤ ਪਿੱਤ ਕੁੱਤੇ ਚੱਟ ਜਾਓ। ਇਸ ਤਰ੍ਹਾਂ ਦੀ ਹਾਲਤ ਹੋ ਗਈ ਸੀ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਰਾਜੇ ਪਾਪ ਕਮਾਨ ਦੇ ਉਲਟੀ ਵਾਰ ਖੇਤ ਕੋ ਖਾਈ। ਹੁਣ ਇੱਕ ਪਾਸੇ ਰਾਜ ਸੀ ਤੇ ਦੂਸਰੇ ਪਾਸੇ ਨੇ ਧਾਰਮਿਕ ਆਗੂ ਜਿਹੜੇ ਧਰਮ ਦੇ ਨਾਮ ਦੇ ਉੱਪਰ ਰਾਜਨੀਤੀ ਦੇ ਪਹਿਰੇਦਾਰੀ ਕਰਦੇ ਹੋਇਆਂ ਭੋਲੀ ਭਾਲੀ ਮਾਨਵਤਾ ਦੇ ਉੱਪਰ ਜ਼ੁਲਮ ਢਾ ਰਹੇ ਨੇ, ਲੋਕਾਂ ਨੂੰ ਆਪਸ ਦੇ ਵਿੱਚ ਧਰਮ ਦੇ ਨਾਮ ਦੇ ਉੱਪਰ, ਜਾਤਾਂ ਵਰਨਾਂ ਦੇ ਨਾਮ ਉੱਪਰ ਲੜਾ ਲੜਾ ਕੇ ਦੂਜਿਆਂ ਦੇ ਖੂਨ ਦੀ ਹੋਲੀ ਖੇਡ ਰਹੇ ਨੇ। ਔਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਕਿਉਂਕਿ ਆਪਾਂ ਸਮੇਂ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਵੱਡਾ ਉਪਕਾਰ ਕੀਤਾ। ਵੈਸੇ ਉਹਨਾਂ ਦੇ ਉਪਕਾਰ ਸਾਰੇ ਹੀ ਬੜੇ ਵੱਡੇ ਨੇ, ਕੇਵਲ ਮੈਂ ਸਮਝਣ ਵਾਸਤੇ ਅਰਜ ਕਰਨ ਲੱਗਾ ਹਾਂ, ਕਿਉਂਕਿ ਤੁਹਾਨੂੰ ਮੈਨੂੰ ਵੀ ਸੌਖੇ ਢੰਗ ਨਾਲ ਪਤਾ ਲੱਗ ਜਾਵੇ। ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਵੱਡੇ ਸਤਿਗੁਰਾਂ ਦੀ ਬਾਣੀ ਸੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ, ਔਰ ਆਪਣੀ ਬਾਣੀ ਭਗਤ ਸਾਹਿਬਾਨ ਦੀ, ਭੱਟ ਸਾਹਿਬਾਨ ਦੀ, ਗੁਰਸਿੱਖਾਂ ਦੀ ਬਾਣੀ, ਇਸ ਸਾਰੇ ਅੰਮ੍ਰਿਤਮਈ ਬਾਣੀ ਨੂੰ ਸੰਪਾਦਨ ਕੀਤਾ ਜਿੱਥੇ ਅੱਜ ਕੱਲ੍ਹ ਸ੍ਰੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸ਼ੋਭਨੀਕ ਹੈ, ਔਰ ਇਸ ਮਹਾਨ ਗ੍ਰੰਥ ਦੀ ਸੰਪਾਦਨਾ ਕੀਤੀ, ਔਰ ਪਹਿਲਾ ਪਾਵਨ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਸ ਵੇਲੇ ਕਰਵਾਇਆ ਗਿਆ, ਬਾਬਾ ਬੁੱਢਾ ਸਾਹਿਬ ਜੀ ਨੂੰ ਉਸ ਮਹਾਨ ਗ੍ਰੰਥ ਦੇ ਮਹਾਨ ਗ੍ਰੰਥੀ ਸਥਾਪਿਤ ਕੀਤਾ ਗਿਆ, ਹਰ ਪਾਸੇ ਸੱਚ ਦੀ ਗੱਲ ਹੋਣ ਲੱਗੀ, ਅੰਮ੍ਰਿਤਸਰ ਵੀ ਕੇਂਦਰੀ ਸਥਾਨ ਬਣ ਗਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ। ਕਿਸੇ ਵੀ ਕੌਮ ਦੀ ਗਵਾਹੀ ਵਾਸਤੇ ਉਹਦੇ ਧਰਮ ਦੇ ਸਿਧਾਂਤਾਂ ਅਸੂਲਾਂ ਦਾ ਹੋਣਾ ਜ਼ਰੂਰੀ ਹੈ। ਇਹ ਸਾਰੀ ਮਰਿਆਦਾ ਪਰੰਪਰਾ ਜਿਹੜੀ ਸੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਅੰਦਰ ਦਰਜ ਸੀ, ਜਿਹਦੇ ਤੇ ਕੁਝ ਰਾਜਨੀਤਿਕ ਆਗੂ ਤੇ ਕੁਝ ਧਾਰਮਿਕ ਕੱਟੜਤਾ ਵਾਲੇ ਮਿੱਤਰ ਜਿਹੜੇ ਸਨ ਉਹਨਾਂ ਦੀਆਂ ਚੁਗਲੀਆਂ, ਉਹਨਾਂ ਦੀਆਂ ਮਨ ਘੜਤ ਗੱਲਾਂ ਵਿੱਚ ਆਣ ਕੇ ਉਸ ਵੇਲੇ ਦੇ ਬਾਦਸ਼ਾਹ ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗ੍ਰਿਫਤਾਰ ਕਰਕੇ ਲਾਹੌਰ ਪਹੁੰਚਾਉਣ ਦਾ ਹੁਕਮ ਦਿੱਤਾ ਸੀ। मैं बेनती कर लगा है साहब श्री गुरु अर्जुन देव महाराज जिस वेले 25 मई क्योंकि जो असी श्रोमणी गुरद्वारा प्रबंधक कमेटी वालों प्रकाशित सिख इतिहास भाग पहला पढ़ते हैं तो वो अंदर भी सानू यह जिक्र मिलता है कि जेठ वधी 14 बल्कि 28 जेठ संमत 1663 मुताबक 25 मई सन 1606 जो साहब श्री गुरु अर्जुन देव महाराज लाहौर में चले तो उन्होंने अपने फरजंद श्री हरगोबिंद साहब जी की बांह जिहड़ी सी वह बाबा बुढ़ा जी भाई गुरदास जी भाई सालो जी ये सारे महान गुरु के सिख ने तो बाबा बुढ़ा जी के हाथ बांह पकड़ाई वैसे केसर सिंह छिब्बर जिहड़ा वह भाई गुरदास जी की गल करता खैर ये जिहड़े सिख सी इन्हां दे हाथ विच बांह फड़ा दित्ती क्योंकि वह जानते सन कि आने वाले समय के अंदर यह धर्म प्रचार की जिम्मेवारी बखूबी संभाल सकते हैं श्री हरगोबिंद साहब जी कल की उन्होंने नियुक्त कर दिता से जो असी इंज कह लिए तो गुरता गद्दी साहब श्री गुरु हरगोबिंद साहब महाराज जी को उस दिन ही मिल गई सी और सतगुरु सच्चे पातशाह जी लाहौर में जाते हैं लाहौर के जहांगीर के हुक्म के नाल क्योंकि बादशाह रसालन इस कानून के तहत दीवान चंदू ने अपनी निगरानी के साहब श्री गुरु अर्जुन देव महाराज जी ने सह कह तसीह दे के शहीद करवा दिता जब पता चलिया भाई जेठा जी भाई पैड़ा जी भाई प्राणा जी भाई बिधी चंद भाई लंगाह जी जिहड़े नाल गए सी इन्होंने दसिया कि इस अमृतसर की धरती के उपर जो गुरियाई की रस्म होन लगी तो बाबा बुढ़ा साहब जी ने जो मर्यादा सी सैली टोपी दी लेके आए जो असी इतिहास में पढ़ते सुनते हाँ तो मीरी पीरी के माल गुरु हरगोबिंद साहब जी ने कहा कि यह सैली टोपी जी हम पेशे खाने में रख दी जाए सैली की होंगी सी उन जा रेशम की गुंडी हुई रस्सी होंगी सी जी टोपी के उपर जा दस्तार परने के उपर सजाई जाती सी कहते हूँ सानू लोड़ है तलवार की हम सानू लोड़ है दस्तार की इस वास्ते इहदा मतलब यह नहीं कि पहला गुरु घर में दस्तार नहीं सी सजाई जाती साबित सूरत दस्तार सिरा इस गल नूं समझण की जरूरत है कि दस्तार तलवार इन्हां दी अज सानू जरूरत है इस तों अगे होर जिहड़े जिहड़े उन्होंने बहुत कुछ किया और जिहड़े उन्हां दी मंग सी कि हुण सानू चंगीआं जवानीआं दी चंगीआं घोड़िआं दी चंगीआं हथियारां दी लोड़ है सो इस मकसद नूं लेके जो बाबा बुढ़ा साहब जी के पासों शस्त्र की मांग की तो कहिंदे बाबा बुढ़ा साहब जी गुरियाई की रस्म कर लगे तो उन्होंने तलवार पहनाई वैसे पंथ प्रकाश का करता जिहड़ा श्री गुरु पंथ प्रकाश का करता गया भी ज्ञान सिंह रब जाने उहदे कोल भुलेखा लगा जां किवें वह कहिंदा है कि जिहड़ी कृपान सी वह सज्जे पासे नूं पै गई तो जदों बाबा बुढ़ा जी उतार के फिर सही कर लगे तो गुरु हरगोबिंद साहब कह लगे नहीं एक एक तलवार जिहड़ी है होर पहना दिओ उन्हें अपने ढंग नाल इह कीता है अज भी सानू अपने इतिहास में पढ़ने वाचन की लोड़ मैं बेनती करिया करदा जे साडे ते शरीर कि नहीं बौद्धिक तौर पर भी हमले हो रहे हैं सानू सचेत होने की जरूरत है हिस्टरी ऑफ पंजाब दे विच भी यह गल पढ़ाई जाती है परंतु गुरमुखो बाबा बुढ़ा साहब जी शास्त्र विद्या के विच निपुण सन उन्होंने गुरु हरगोबिंद साहब जी ने अखरी विद्या अध्यात्मिक सोझी जिहड़ी सी भावें वाहिगुरु अकाल पुरख के घर विचों प्राप्त हुई गुरु हरगोबिंद साहब जी ने शास्त्र विद्या घोड़सवारी यह तलवारबाजी यह नेजेबाजी यह जिन्हिया सिखियावान सन बाबा बुढ़ा साहब जी की देखरेख हेठ होइया सन बाबा बुढ़ा जी ने भुलेखा नहीं पै सकता पर समझण की गल यह है दो तलवारां सी ज्ञान खड़ग ते लोह खड़ग ज्ञान खड़ग नाल जिहड़े साडे अंदरले दुश्मन ने वकार ने उन्हां नूं मारिया जांदा है लोह खड़ग नाल बाहरले जुल्मां नाल टक्कर लई जांदी है उन्होंने मीरी पीरी दीआं दो तलवारां धारण कीतियां अज उन्हां दा गुरगद्दी दिवस साहिब श्री गुरु हरगोबिंद साहिब महाराज जी दा और केवल आप ही शस्त्र धारण ना कीते अपने सिखां नूं वी शस्त्र पहनाए घोड़सवारियां करवाईआं और नगर सुर सिंह तों दो प्रसिद्ध ढाडी भाई मत्था भाई अब्दुल्ला जी ने बड़े अदब सत्कार के सहित श्री अमृतसर विखे मंगवाया गया ढाडी परंपरा जिहड़ी सी इहनूं आरंभ कीता गया ਇਸ ਤਰ੍ਹਾਂ ਉਹਨਾਂ ਨੇ ਪਹਿਲਾ ਜਥਾ ਜਿਹੜਾ ਸੀ ਸਿੱਖ ਫੌਜ ਦਾ ਤਿਆਰ ਕੀਤਾ। ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਚਰਨਾਂ ਵਿੱਚ ਸਾਡਾ ਸਿਰ ਝੁਕਦਾ ਹੈ। ਇਹ ਸਾਰੇ ਬਹੁਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਮੁੱਢਲਾ ਥੜਾ ਜਿਹੜਾ ਸੀ ਉਹਦੇ ਵਿੱਚ ਕਿਸੇ ਹੋਰ ਨੂੰ ਹੱਥ ਨਹੀਂ ਸੀ ਲਗਾਉਣ ਦਿੱਤਾ। ਕੇਵਲ ਦੋ ਰੱਬੀ ਰੰਗ ਵਿੱਚ ਰੱਤੀਆਂ ਹੋਈਆਂ ਰੂਹਾਂ ਸਨ, ਭਾਈ ਗੁਰਦਾਸ ਜੀ ਔਰ ਬਾਬਾ ਬੁੱਢਾ ਜੀ। ਇਸ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਮੁੱਢਲਾ ਥੜਾ ਜਿਹੜਾ ਸੀ ਇਹ ਤਿੰਨ ਇਹਨਾਂ ਪਰਮ ਹਸਤੀਆਂ ਨੇ ਰੱਬੀ ਪ੍ਰੇਮ ਵਿੱਚ ਰੱਤੀਆਂ ਹੋਈਆਂ ਰੂਹਾਂ ਨੇ ਬਣਾਇਆ ਸੀ। ਕਿਸੇ ਰਾਜ ਨੂੰ ਹੱਥ ਲਗਾਏ ਬੁੱਢੇ ਔਰ ਗੁਰਦਾਸ ਬਣਾਏ, ਗੁਰਮੁਖੋ ਨਾਂ ਰੱਖਿਆ ਸੀ ਸ੍ਰੀ ਅਕਾਲ ਤਖਤ। ਇਹ ਤਖਤ ਅਕਾਲ ਦਾ ਕਿਸੇ ਬੰਦੇ ਦਾ ਨਹੀਂ, ਪਰ ਸੱਚੀ ਗੱਲ ਹੈ ਅਹਿਮਦ ਸ਼ਾਹ ਅਬਦਾਲੀ ਹੋਣਾ ਦੀ ਗੱਲ ਕਰ ਲਈਏ, ਮੁਗਲੀਆ ਹਕੂਮਤ ਦੀ ਗੱਲ ਕਰ ਲਈਏ, ਉਸ ਵੇਲੇ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਸਰਕਾਰਾਂ ਨੇ, ਜਿਹੜੇ ਗੈਰ ਸਿੱਖ ਨੇ, ਸਿੱਖ ਵਿਰੋਧੀ ਨੇ, ਉਹ ਸਰਵ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਾਨ ਦੇ ਉਲਟ, ਬਲਕਿ ਉਹਨੇ ਢਾਹ ਲਾਉਣ ਵਾਸਤੇ ਹੱਥ ਧੋ ਕੇ ਨਜ਼ਰ ਪਏ ਹੋਏ ਨੇ। ਕਿਉਂਕਿ ਸ਼ਹੀਦੀ ਹਫ਼ਤਾ ਚੱਲ ਰਿਹਾ, ਮੈਂ ਥੋੜ੍ਹਾ ਜਿਹਾ ਅਰਜ਼ ਕਰਨੀ ਚਾਹੁੰਦਾ। ਜੂਨ 1984 ਦਾ ਪਹਿਲਾ ਹਫ਼ਤਾ ਕਿਵੇਂ ਹੋਇਆ, ਜਿਵੇਂ ਅਸੀਂ ਇਹਨਾਂ ਸਾਰਿਆਂ ਨੂੰ ਪੜ੍ਹਦੇ ਹਾਂ, ਬਲਕਿ ਜਿਹੜੇ ਵਿੱਚ ਸ਼ਾਮਿਲ ਸੀ ਉਸ ਵੇਲੇ ਦੇ ਲੈਫਟੀਨੈਂਟ ਜਾਂ ਹੋਰ ਹਾਕਮ ਜਿਹੜੇ, ਉਹਨਾਂ ਦੇ ਜ਼ਬਾਨੀ ਵੀ ਇਹ ਗੱਲ ਕੀਤੀ ਜਾਂਦੀ ਹੈ, ਲਿਖਤੀ ਰੂਪ ਵਿੱਚ ਵੀ ਗੱਲ ਕੀਤੀ ਜਾਂਦੀ ਹੈ ਕਿ ਸਾਨੂੰ ਪਹਿਲਾਂ ਜਿਹੜਾ ਸੀ ਉਹ ਟ੍ਰੇਨਿੰਗ ਦਿੱਤੀ ਗਈ ਸੀ ਹਿਮਾਚਲ ਦੇ ਵਿੱਚ ਹੈਦਰਾਬਾਦ ਵਿੱਚ, ਕਿ ਕਿਵੇਂ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਅਟੈਕ ਕਰਨਾ ਹੈ ਸੰਤ ਜਰਨੈਲ ਸਿੰਘ ਖਾਲਸਾ ਢੁੰਡਰਾਂ ਵਾਲਾ। ਇਹਦਾ ਤਾਂ ਇੱਕ ਬਹਾਨਾ ਹੀ ਬਣਾਇਆ ਗਿਆ ਸੀ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ 'ਤੇ ਤਾਂ ਸੰਤ ਜਰਨੈਲ ਸਿੰਘ ਸੀ, ਬਾਕੀ 36 ਗੁਰਦੁਆਰਿਆਂ ਦੇ ਵਿੱਚ ਕੌਣ ਸੀ। ਔਰ 3-6 ਲੱਖ ਫੌਜ ਜਿਹੜੀ ਸਾਰੇ ਪੰਜਾਬ ਦੇ ਵਿੱਚ ਲਾ ਦਿੱਤੀ ਗਈ ਸੀ 31 ਮਈ ਦੀ ਰਾਤ ਨੂੰ, ਔਰ 1 ਦੀ ਸਵੇਰ ਨੂੰ ਜਿਹੜਾ ਸੀ 1,33,000 ਫੌਜ ਜਿਹੜੀ ਸੀ ਉਹਨਾਂ ਨੇ ਇਹ ਬਲੂ ਸਟਾਰ ਨੂੰ ਅੰਜਾਮ ਦੇਣਾ ਸੀ, ਜਿਹਦੇ ਵਿੱਚੋਂ 2 ਲੱਖ ਫੌਜ ਜਿਹੜੀ ਹੈ ਉਹ ਸ੍ਰੀ ਅੰਮ੍ਰਿਤਸਰ ਦੇ 25 ਕਿਲੋਮੀਟਰ ਘੇਰੇ ਦੇ ਅੰਦਰ ਸੀ। ਔਰ ਪਹਿਲੇ ਦਿਨ ਦਾ ਜਿਹੜਾ ਇਹ ਬਖੇੜਾ ਵੱਧਦਾ ਹੈ ਸਰਕਾਰ ਦੇ ਵੱਲੋਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਬ੍ਰਾਂਚ ਹੈ ਇਮਾਰਤੀ ਵਿਭਾਗ, ਜਿਹਨਾਂ ਦੇ ਵੱਲੋਂ ਬ੍ਰਹਮ ਬੂਟਾ ਇਸ ਪਾਸੇ ਸੰਗਤ ਦੇ ਆਉਣ 'ਤੇ ਜਿਹੜਾ ਸੀ ਉਹ ਥੋੜ੍ਹਾ ਜਿਹਾ ਕੰਧ ਕੀਤੀ ਜਾ ਰਹੀ ਸੀ, ਇੱਕ ਬਹਾਨਾ ਬਣਾਇਆ ਗਿਆ। ਔਰ 1 ਤਰੀਕ ਨੂੰ, ਕਿਉਂਕਿ 31 ਤਰੀਕ ਦੀ ਇਹ ਤੈਸ਼ਬਾਜ਼ੀ ਚੱਲ ਰਹੀ ਸੀ, ਔਰ 1 ਤਰੀਕ ਨੂੰ ਜਿਹੜਾ ਸੀ ਉਹ ਗੋਲਾਬਾਰੀ ਕੀਤੀ ਗਈ, ਜਿਹਦੇ ਵਿੱਚ 11 ਜਿਹੜੇ ਸਿੱਖ ਸਨ ਉਹ ਸ਼ਹੀਦ ਹੋਏ ਸਨ, ਜਿਨ੍ਹਾਂ ਦੇ ਵਿੱਚ ਬੱਬਰ ਖਾਲਸਾ ਦੇ ਨਾਂਵਾਰ ਗੁਰੂ ਕੇ ਸਿੱਖ ਭਾਈ ਮਹਿੰਗਾ ਸਿੰਘ ਜੀ ਵੀ ਸਨ। ਅੱਜ ਦੇ ਦਿਨ 2 ਜੂਨ ਵਾਲੇ ਦਿਨ, ਕਿਉਂਕਿ ਪੋਸਟਮਾਰਟਮ ਵਾਸਤੇ ਲਾਸ਼ਾਂ ਖੜੀਆਂ ਗਈਆਂ, ਅਤੇ ਇਹ ਜਿਹੜੇ ਸਿੰਘ ਸਨ ਇਹਨਾਂ ਦੇ ਵਿੱਚੋਂ 4 ਸਿੰਘ ਜਿਹੜੇ ਸੰਤ ਜਰਨੈਲ ਸਿੰਘ ਢੁੰਡਰਾਂ ਵਾਲਿਆਂ ਦੇ, ਔਰ ਇਸੇ ਤਰ੍ਹਾਂ ਬੱਬਰ ਖਾਲਸਾ ਦਾ ਭਾਈ ਮਹਿੰਗਾ ਸਿੰਘ, ਇਹਨਾਂ ਦੇ ਸੰਸਕਾਰ ਜਿਹੜੇ ਸੀ ਇਸ ਅਸਥਾਨ 'ਤੇ ਹੀ ਕੰਪਲੈਕਸ ਦੇ ਵਿੱਚ ਕੀਤੇ ਗਏ, ਬਲਕਿ ਮੰਜੀ ਸਾਹਿਬ ਦੇ ਸਾਹਮਣੇ ਜਿਹੜਾ ਸੀ ਭਾਈ ਮਹਿੰਗਾ ਸਿੰਘ ਦਾ ਸੰਸਕਾਰ ਕੀਤਾ ਗਿਆ, ਜੋ ਲਿਖਿਆ ਮਿਲਦਾ ਹੈ। ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਦੇ ਜਿਹੜੇ 4 ਸਿੰਘ ਸੀ ਗੁਰੂ ਰਾਮਦਾਸ ਲੰਗਰ ਦੇ ਸਾਹਮਣੇ ਉਹਨਾਂ ਦੇ ਸੰਸਕਾਰ ਕੀਤੇ ਗਏ, ਉਹਨਾਂ ਸ਼ਹੀਦਾਂ ਨੂੰ ਸਾਨੂੰ ਪ੍ਰਣਾਮ ਕਰਨੀ ਚਾਹੀਦੀ ਹੈ। ਉਸ ਵੇਲੇ ਦੀ ਹਕੂਮਤ ਦੇ ਵੱਲੋਂ ਤੋਪਾਂ ਟੈਂਕਾਂ ਦੇ ਨਾਲ ਜਿਹੜਾ ਸੀ ਅਟੈਕ ਕੀਤਾ ਗਿਆ। ਮੈਂ ਬੇਨਤੀ ਕਰਾਂ, 2 ਤਰੀਕ ਦੀ ਰਾਤ ਨੂੰ 8:30 ਵਜੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰਾਸ਼ਟਰ ਨੂੰ ਸੰਬੋਧਨ ਹੁੰਦੀ ਹੈ, ਉਹਦੇ ਸੰਬੋਧਨਾਂ ਦੇ ਵਿੱਚੋਂ, ਉਹਦੇ ਬੋਲਾਂ ਦੇ ਵਿੱਚੋਂ ਅੱਗ ਜਿਹੜੀ ਬਰਸਦੀ ਸੀ, ਅਜੇ ਉਹਨੇ ਸੰਬੋਧਨ ਖਤਮ ਹੀ ਕੀਤਾ ਸੀ ਤੇ 2 ਜੂਨ ਦੀ ਰਾਤ ਨੂੰ ਜਿਹੜੀ ਗੋਲਾਬਾਰੀ ਸ਼ੁਰੂ ਹੋ ਗਈ ਸੀ। ਔਰ ਬਹੁਤ ਸਾਰੇ ਨਿਹੱਥੇ ਦੇ ਦੋਸ਼ੇ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਵੀ ਸਾਨੂੰ ਨਮਸਕਾਰ ਕਰਨੀ ਬਣਦੀ ਹੈ। ਅੱਜ ਵੀ ਸਾਡੇ ਉੱਪਰ ਜਿਸਮਾਨੀ ਔਰ ਵਿਧਿਕ ਤੌਰ 'ਤੇ ਹਮਲੇ ਹੋ ਰਹੇ ਨੇ, ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੀਆਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅੱਜ ਵੀ ਕੋਰੋਨਾ ਪੀੜਿਤ ਲੋਕਾਂ ਨੂੰ ਜਾਂ ਲੋਕਾਂ ਦੀ ਸੁਰੱਖਿਆ ਵਾਸਤੇ ਬਹੁਤ ਸਾਰੇ ਪ੍ਰਬੰਧ ਕਰ ਰਹੇ ਨੇ, ਆਕਸੀਜਨ ਦੇ ਰਹੇ ਨੇ, ਉਹਨਾਂ ਨੂੰ ਫ੍ਰੀ ਵਿੱਚ ਵੈਕਸੀਨ ਦੇ ਰਹੇ ਨੇ। ਜਿਵੇਂ ਕੱਲ੍ਹ ਪਰਸੋਂ ਜਿਹੜਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ, ਗੁਰੂ ਕਾ ਸਿੱਖ ਸਰਬੱਤ ਦਾ ਭਲਾ ਮੰਗਦਾ ਹੀ ਨਹੀਂ, ਭਲਾ ਕਰਦਾ ਵੀ ਹੈ, ਪਰ ਸਾਡੀ ਬਦਕਿਸਮਤੀ ਹੈ ਕਿ ਸਰਕਾਰਾਂ ਸਾਨੂੰ ਅੱਜ ਵੀ ਅੱਤਵਾਦੀ ਕਹਿ ਕੇ ਭੰਡਦੀਆਂ ਹੈ। ਮੈਂ ਬੇਨਤੀ ਕਰਾਂਗਾ, ਸਾਡੀਆਂ ਜਿੰਨੀਆਂ ਮਰਜ਼ੀ ਸੰਪਰਦਾਵਾਂ ਜਥੇਬੰਦੀਆਂ ਮੁਬਾਰਕ ਨੇ, ਪਰ ਗੁਰੂ ਦੇ ਪੰਥ ਵਾਸਤੇ ਇੱਕ ਹੋ ਗਿਆ ਕਰੋ, ਇੱਕ ਹੋ ਗਿਆ ਕਰੋ। ਸੰਤ ਕਰਤਾਰ ਸਿੰਘ ਜੀ ਖਾਲਸਾ ਢੁੰਡਰਾਂ ਵਾਲੇ, ਔਰ ਇਸੇ ਤਰ੍ਹਾਂ ਦਲ ਪੰਥ ਬਾਬਾ ਬਿਧੀ ਚੰਦ ਦੇ, ਗਿਆਰਵੇਂ ਜਾਣ ਸੀ ਮਹਾਂਪੁਰਖ ਬਾਬਾ ਦਇਆ ਸਿੰਘ ਜੀ, ਉਹ ਗੱਲ ਕਰਦੇ ਹੁੰਦੇ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਨਾਮਜ਼ਦ ਜਮਾਤ ਹੈ ਜਿਹਦੀ ਆਵਾਜ਼ ਧਰਤੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਦੀ ਹੈ। ਇਸ ਵਾਸਤੇ ਸਾਨੂੰ ਇਹਦਾ ਸਹਿਯੋਗ, ਸਾਨੂੰ ਨਿਰੋਆ ਅੰਗ ਬਣ ਕੇ ਚੱਲਣ ਦੀ ਜ਼ਰੂਰਤ ਹੈ, ਅੱਜ ਵੀ ਲੋੜ ਹੈ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੀਏ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਝੰਡੇ ਹੇਠ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਮਤ ਗਿਆਨ ਨੂੰ ਲੈ ਕੇ ਚੱਲੀਏ। ਦੁਨੀਆਂ ਦੀ ਕੋਈ ਇਹੋ ਜਿਹੀ ਤਾਕਤ ਨਹੀਂ ਹੋਵੇਗੀ ਜਿਹੜੀ ਸਿੱਖ ਦਾ ਸਿੱਖੀ ਨੂੰ ਕਹਿਣ ਜੰਗਲਾਂ ਤੱਕ ਸਕਦੀ ਹੋਵੇ। ਆਓ ਸ਼ਬਦ ਦੇ ਅੰਤਲੇ ਬੰਦ ਦਾ ਪਾਠ ਸਰਵਣ ਕਰਦੇ ਹਾਂ।
ਨਾਨਕ ਜਨ ਤੁਮਰੀ ਸਰਣਾਏ ਹਰ ਰਾਖੋ ਹੋਲਾ ਰੂਪ ਭਗਤੇ।
ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ, ਉਹ ਆਪ ਹੀ ਬੁੱਧ ਰਚਦਾ ਹੈ। ਨਾਨਕ ਜਨ ਤੁਮਰੀ ਸ਼ਰਨ ਆਈ, ਹੇ ਵਾਹਿਗੁਰੂ ਮੈਂ ਸੇਵਕ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਹਰ ਰਾਖੋ ਲਾਜ ਭਗਤੀ। ਕਿਰਪਾ ਕਰੋ ਇਸ ਭਗਤੀ ਕਰਨ ਵਾਲੇ ਦੀ, ਇਸ ਕੀਤੀ ਹੋਈ ਭਜਨ ਬੰਦਗੀ ਦੀ ਲਾਜ ਰੱਖ ਲਵੋ, ਕਿਉਂਕਿ ਮਾਲਕ ਵਾਹਿਗੁਰੂ ਹਮੇਸ਼ਾ ਸਾਡੀ ਲਾਜ ਪਤ ਰੱਖਦਾ ਹੈ। ਆਓ ਸ਼ਬਦ ਨੇ ਅੰਤਲੇ ਬੰਦ ਦੇ ਪਾਠ ਨੂੰ ਸਰਵਣ ਕਰਕੇ ਆਪਾਂ ਸਮਾਪਤੀ ਕਰੀਏ ਜੀ। ਹੋਲਾ ਬੇਅੰਤ ਭੁੱਲਾ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਆਪੇ ਠਾਕੁਰ ਆਪੇ ਸੇਵਕ ਆਪ ਬਣਾਵਾ ਭਾਤੀ, ਨਾਨਕ ਜਨ ਤੁਮਰੀ ਸਰਣਾਏ ਹਰ ਰਾਖੋ ਲਾਜ ਭਗਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।